ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਅਮੈਂ ਦ੍ਰਿਸ਼ਟ ਸ਼ੁਭ ਕਰੈ ਹਰੈ ਅਗ ਪਾਪ ਸਕਲ ਮਲ, ਕਾਮ ਕ੍ਰੋਧ ਯਰ ਲੋਭ ਮੋਹ ਵਸ ਕਰੈ ਸਦਾ ਬਲ। ਸਦਾ ਸੁਖ ਮਨ ਵਸੈ, ਦੁਖ ਸੰਸਾਰ ਹੈ ਖੋਵੈ। ਗੁਰ ਨਵ ਨਿਧ ਦਰਿਆਉ, ਜਨਮ ਹਮ ਕਾਲਖ ਧੋਵੈ। ਸੁਖ ਹਉ ਟਲ ਗੁਰ ਸੇਵੀਐ, ਅਹਿਨ ਸਹਿਜ ਸੁਭਾਏ। ਦਰਸ਼ਨ ਪਰਸੀਐ ਗੁਰੂ ਕੇ, ਜਨਮ ਮਰਨ ਦੁਖ ਜਾ। ਹੋਵੈ ਸਿਰਤਿ ਖਸਮ ਦੀ, ਨੂਰ ਅਰਸ਼ੋਂ ਪੁਰਸ਼ੋਂ ਝਟੀਐ। ਤੁਧ ਡਿੱਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀਕ। ਤੁਧ ਡਿੱਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਠੀਐ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਚੌਥਾ, ਪੰਜ ਪਦਾ ਅਚਰ ਚਰੈ ਤਾਂ ਸਿੱਧ ਹੋਈ, ਸਿੱਧੀ ਤੇ ਬੁੱਧ ਪਾਈ। ਪ੍ਰੇਮ ਕੇ ਸਰ ਲਾਗੇ ਤਨ ਭੀਤਰ, ਤਾਂ ਭਰਮ ਕਾਟਿਆ ਜਾਈ। ਅਚਰ ਚਰੈ ਤਾਂ ਸਿੱਧ ਹੋਈ, ਸਿੱਧੀ ਤੇ ਬੁੱਧ ਪਾਈ। ਪ੍ਰੇਮ ਕੇ ਸਰ ਲਾਗੇ ਤਨ ਭੀਤਰ, ਤਾਂ ਭਰਮ ਕਾਟਿਆ ਜਾਈ। ਮੇਰੇ ਗੋਬਿੰਦ ਆਪਣੇ ਜਨ ਕੋ ਦੇ ਵਡਿਆਈ। ਗੁਰਮਤਿ ਰਾਮ ਨਾਮ ਪਰਗਾਸੋ, ਸਦਾ ਰਹੋ ਸਰਣਾਈ। ਰਹਾਉ ਇਹ ਸੰਸਾਰ ਸਭ ਆਵਣ ਜਾਣਾ, ਮਨ ਮੂਰਖ ਚੇਤ ਅਜਾਣਾ। ਹਰ ਜੀਓ ਕਿਰਪਾ ਕਰੋ ਗੁਰ ਮੇਲੋ, ਤਾਂ ਹਰ ਨਾਮ ਸਮਾਣਾ। ਜਿਸ ਕੀ ਵੱਥ ਸੋਈ ਪ੍ਰਭ ਜਾਣੈ, ਜਿਸ ਨੂੰ ਦੇ ਸੋ ਪਾਏ। ਬਸਤ ਅਨੂਪ ਅਤ ਅਗੰਮ ਅਗੋਚਰ, ਗੁਰਪੂਰਾ ਅਲੱਖ ਲਿਖਾਏ। ਜਿਹਨੇ ਚਾਖੀ ਸੋਈ ਜਾਣੈ, ਗੂੰਗੇ ਕੀ ਮਠਿਆਈ। ਰਤਨ ਲੁਕਾਇਆ ਲੁਕੈ ਨਾਹੀਂ, ਜੇ ਕੋ ਰੱਖੈ ਲੁਕਾਈ। ਸਭ ਕੁਛ ਤੇਰਾ ਤੂੰ ਅੰਤਰ ਜਾਮੀ, ਤੂੰ ਸਭਨਾ ਕਾ ਪ੍ਰਭ ਸੋਈ। ਜਿਸਨੋ ਦਾਤ ਕਰੇ ਸੋ ਪਾਏ, ਜਨ ਨਾਨਕ ਅਵਰ ਨਾ ਕੋਈ। ਸਭ ਕੁਛ ਤੇਰਾ ਤੂੰ ਅੰਤਰ ਜਾਮੀ, ਤੂੰ ਸਭਨਾ ਕਾ ਪ੍ਰਭ ਸੋਈ। ਜਿਸਨੋਂ ਦਾਤ ਕਰੇ ਸੋ ਪਾਏ, ਜਨ ਨਾਨਕ ਅਵਰ ਨਾ ਕੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਸਰੂਪ ਸਾਧ ਸੰਗਤ ਜੀਓ, ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਮਹਾਨ ਬਖਸ਼ਿਸ਼ ਰਹਿਮਤ ਦਾ ਸਦਕਾ ਸਤਿਗੁਰੂ ਜੀ ਨੇ ਗੁਰਮੁਖ ਪਰਿਵਾਰ ਸਰਦਾਰ ਜਤਿੰਦਰ ਸਿੰਘ ਜੀ, ਬੀਬੀ ਹਰਜੀਤ ਕੌਰ ਜੀ ਨੂੰ ਪੋਤਰੇ ਦੀ ਦਾਤ ਪ੍ਰਦਾਨ ਕੀਤੀ ਹੈ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਧੰਨਵਾਦ ਸ਼ੁਕਰਾਨਾ ਕਰਨ ਵਾਸਤੇ ਗੁਰੂ ਚਰਨਾਂ ਵਿੱਚ ਗੁਰਮਤਿ ਸਮਾਗਮ ਰਚਨਾ ਕੀਤਾ। ਸਾਹਿਬਾਂ ਦੀ ਚਰਨਾਂ ਚਰਨ ਛੰਗ ਵਿੱਚ ਬੈਠ ਕਰਕੇ ਜਿੱਥੇ ਆਪਾਂ ਨੇ ਸੋਦਰ ਦੇ ਪਾਠ ਵਿੱਚ ਹਾਜ਼ਰੀਆਂ ਭਰੀਆਂ, ਉੱਥੇ ਵਾਹਿਗੁਰੂ ਗੁਰਮੰਤਰ ਹੈ। ਜਪ ਹੋਮੈ ਖੋਈ ਦੀ ਕਾਰ ਕਰਨ ਤੋਂ ਉਪਰੰਤ ਗੁਰੂ ਕੀ ਬਾਣੀ ਦਾ ਕੀਰਤਨ, ਜਿਸ ਨੂੰ ਗੁਰੂ ਮਹਾਰਾਜ ਜੀ ਨੇ ਕਲਯੁੱਗ ਦੇ ਵਿੱਚ ਬਹੁਤ ਵੱਡੀ ਮਹਾਨਤਾ ਦੇ ਕੇ ਪ੍ਰਧਾਨਤਾ ਦਿੱਤੀ ਹੈ ਅਤੇ ਪ੍ਰਮਾਣ ਕੀਤਾ ਹੈ, ਕਲਯੁੱਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਆ ਲਾਏ ਧਿਆਨਾ। ਔਰ ਇਸ ਕੀਰਤਨ ਦਾ, ਇਸ ਪ੍ਰਭੂ ਜਸ ਕਰਨ ਦਾ ਕੀ ਲਾਭ ਮਿਲਦਾ ਹੈ। ਆਪ ਤਰੇ ਸਗਲੇ ਕੁਲ ਤਾਰੇ, ਹਰ ਦਰ ਗਏ ਪਤ ਸਿਉਂ ਜਾਏਂਦਾ। ਤਾਂ ਤੇ ਗੁਰੂ ਮਹਾਰਾਜ ਜੀ ਨੇ ਇਸ ਕੀਰਤਨ ਨੂੰ ਏਡੀ ਵੱਡੀ ਮਹਾਨਤਾ ਦੇ ਕੇ ਪ੍ਰਮਾਣ ਕੀਤਾ ਹੈ। ਸਾਨੂੰ ਸਾਰਿਆਂ ਨੂੰ ਕਿਹਾ, ਗੁਰਮੁਖ ਜਨੋ, ਜੇ ਆਪਣੀ ਆਤਮਾ ਦੇ ਕਲਿਆਣ ਚਾਹੁੰਦੇ ਹੋ, ਆਪਣਾ ਭਲਾ ਮੰਗਦੇ ਹੋ, ਫਿਰ ਗੁਰੂ ਕੀ ਬਾਣੀ ਦਾ ਕੀਰਤਨ ਕਰਿਆ ਕਰੋ, ਗੁਰੂ ਕੀ ਬਾਣੀ ਦਾ ਜਸ ਕੀਰਤਨ ਸਰਵਣ ਕਰਿਆ ਕਰੋ। ਜੈਸੋ ਗੁਰ ਉਪਦੇਸਿਆ ਮੈਂ ਤੈਸੋ ਕਹਿਆ ਪੁਕਾਰ, ਨਾਨਕ ਹੈ ਸੁੰਦਰੀ ਮਨਾ ਕਰ ਕੀਰਤਨ ਹੋਏ ਉਧਾਰ। ਔਰ ਕੀਰਤਨ ਨੂੰ ਪ੍ਰਭੂ ਜਸ ਨੂੰ ਪ੍ਰਭੂ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਛੱਡ ਕਰਕੇ ਜਿਹੜਾ ਮਨੁੱਖ ਹੋਰ ਕਰਮਾਂ ਧਰਮਾਂ ਵਿੱਚ ਆਪਣੇ ਜੀਵਨ ਦਾ ਸਮਾਂ ਅਜਾਈਂ ਗਵਾਉਂਦਾ ਹੈ ਉਹਦੇ ਪ੍ਰਥਾਈ ਵੀ ਗੁਰੂ ਮਹਾਰਾਜ ਜੀ ਨੇ ਬਾਣੀ ਵਿੱਚ ਲਿਖਿਆ ਹੈ ਕਰਮ ਧਰਮ ਪਾਖੰਡ ਜੋਧੀ ਸੈ ਤਿੰਨ ਜਮ ਜਾਗਾਤੀ ਲੂਟੈ ਕੰਮ ਆਉਣ ਵਾਲੀ ਵਸਤੂ ਕਿਹੜੀ ਹੈ ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਖ ਸਿਮਰਤ ਜਿੱਦ ਛੂਟੈ ਐਸੀ ਮੂਲਕ ਦਾਤ ਆਪਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਬੈਠ ਕਰਕੇ ਸੋ ਸਰਵਣ ਕਰਨਾ ਕੀਤੀ ਹੈ ਪ੍ਰਾਪਤ ਕੀਤੀ ਹੈ ਸਾਹਿਬਾਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਪ੍ਰਾਰਥਨਾ ਜੋ ਜਿਹੜੀ ਕਰਨ ਤੋਂ ਉਪਰੰਤ ਸੋਢੀ ਸੁਲਤਾਨ ਸਤਿਗੁਰੂ ਗੁਰੂ ਰਾਮਦਾਸ ਜੀ ਨੇ ਜੋ ਪਾਵਨ ਪਵਿੱਤਰ ਉਪਦੇਸ਼ ਹੁਕਮਨਾਮੇ ਦੇ ਰੂਪ ਵਿੱਚ ਬਖਸ਼ਿਸ਼ ਕੀਤਾ ਉਸ ਦਾ ਪਾਠ ਵੀ ਆਪਾਂ ਸਮੂਹ ਸੰਗਤਾਂ ਨੇ ਸਰਵਣ ਕੀਤਾ ਜਿਸ ਵਿੱਚ ਰਹਾਉ ਦੀ ਪੰਕਤੀ ਵਿੱਚ ਉਸ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚੋਂ ਅਰਦਾਸ ਬੇਨਤੀ ਕਰਕੇ ਸਾਨੂੰ ਕੁਛ ਮੰਗਣ ਵਾਸਤੇ ਪ੍ਰੇਰਿਤ ਕੀਤਾ ਹੈ ਕਿਉਂਕਿ ਰਹਾਉ ਦੀ ਪੰਕਤੀ ਜੋ ਹੁੰਦੀ ਹੈ ਉਹ ਸਾਰੇ ਸ਼ਬਦ ਦਾ ਕੇਂਦਰੀ ਭਾਵ ਹੁੰਦਾ ਹੈ ਸੈਂਟਰਲ ਆਈਡੀਆ ਹੁੰਦਾ ਹੈ ਉਸ ਪ੍ਰਭੂ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚੋਂ ਜਿੱਥੇ ਆਪਾਂ ਸਾਰਿਆਂ ਨੇ ਮਾਣ ਮੰਗੋ ਤਾਣ ਮੰਗੋ ਧਨ ਲਖਮੀ ਸੁੱਤ ਦੇਹ ਸੰਸਾਰ ਦੀਆਂ ਵਸਤੂਆਂ ਮੰਗਣੀਆਂ ਹੈ ਉੱਥੇ ਸਭ ਤੋਂ ਵਿਸ਼ੇਸ਼ ਵਸਤੂ ਜੋ ਪ੍ਰਭੂ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਹੈ ਉਸ ਨਾਮ ਦੀ ਮੰਗ ਵੀ ਗੁਰੂ ਦੇ ਚਰਨਾਂ ਵਿੱਚੋਂ ਮੰਗਣੀ ਹੈ ਕਿਉਂਕਿ ਮੰਗਣਾ ਮੰਗਣ ਨੀਕਾ ਹਰ ਜਸ ਗੁਰ ਤੇ ਮੰਗਣਾ ਨੀਕਾ ਦਾ ਭਾਵ ਚੰਗਾ ਕਿਉਂਕਿ ਪਰਮਾਤਮਾ ਬਹੁਤ ਵੱਡਾ ਬੇਅੰਤ ਹੈ ਜਿਹੜਾ ਵੀ ਭਾਵਨੀ ਦੇ ਨਾਲ ਉਸ ਆਪਣੇ ਮਾਲਕ ਦੇ ਕੋਲੋਂ ਮੰਗਦਾ ਹੈ ਫਿਰ ਉਸ ਪ੍ਰਭੂ ਦਾ ਬਿਰਧ ਹੈ ਜੋ ਮੰਗੇ ਠਾਕਰੇ ਆਪਣੇ ਤੇ ਸੋਈ ਸੋਈ ਦੁਇ ਦੇਵੈ ਨਾਨਕ ਦਾਸ ਮੁਖ ਤੇ ਜੋ ਬੋਲੈ ਇਹਾਂ ਊਹਾਂ ਸੱਚ ਹੋਵੇ ਔਰ ਵੱਡੇ ਕੋਲੋਂ ਵੱਡੀ ਵਸਤੂ ਹੀ ਮੰਗਣ ਵਾਸਤੇ ਸਤਿਗੁਰਾਂ ਨੇ ਪ੍ਰੇਰਿਤ ਕੀਤਾ ਨਿੱਕਾ ਦਾ ਭਾਵ ਚੰਗਾ ਸਭ ਤੋਂ ਚੰਗੀ ਮੰਗ ਹੈ ਗੁਰੂ ਦੇ ਚਰਨਾਂ ਵਿੱਚੋਂ ਪ੍ਰਭੂ ਦਾ ਨਾਮ ਮੰਗਣਾ ਔਰ ਅਰਦਾਸ ਕਰਨੀ ਹੈ ਜੇ ਦਾਤਾ ਤਰੁੱਠੇ ਹੋ ਤੇ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਬਿਸਰ ਨਾ ਜਾਏ ਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਨੀ ਹੈ ਬਿਸਰ ਨਾਹੀਂ ਦਾਤਾਰ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ ਪ੍ਰਭੂ ਦੇ ਚਰਨਾਂ 'ਚ ਬੇਨਤੀਆਂ ਕਰਨੀਆਂ ਕਰਤਾ ਤੂੰ ਮੇਰਾ ਜਜਮਾਨ ਇੱਕ ਦੱਖਣਾ ਹੋ ਤੈ ਪੈ ਮੰਗੋ ਦੇਹੋ ਆਪਣਾ ਨਾਂ ਗੁਰੂ ਦੇ ਚਰਨਾਂ ਵਿੱਚੋਂ ਮੰਗ ਮੰਗਣੀ ਹੈ ਇੱਕ ਨਾਨਕ ਕੀ ਅਰਦਾਸ ਜੇ ਤੁਧ ਭਾਵ ਸੀ ਮੈਂ ਦੀਜੈ ਨਾਮ ਨਿਵਾਸ ਹਰ ਗੁਣ ਗਾਵ ਸੀ ਹਰੀ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਮੰਗਣਾ ਕਿਉਂ ਜੇ ਜਿਸ ਨੂੰ ਨਾਮ ਦੀ ਦਾਤ ਪ੍ਰਾਪਤ ਹੋ ਜਾਂਦੀ ਹੈ ਫਿਰ ਹੁਣ ਵੀ ਆਪਾਂ ਗੁਰੂ ਅਮਰਦਾਸ ਸਤਿਗੁਰੂ ਜੀ ਦਾ ਫਰਮਾਨ ਪੜ੍ਹਿਆ ਉਸ ਦੀਆਂ ਜਿਸ ਨੂੰ ਗੁਰੂ ਤਰੁੱਠ ਕਰਕੇ ਬਖਸ਼ਿਸ਼ ਕਰਕੇ ਨਾਮ ਦੀਆਂ ਦਾਤਾਂ ਉਹਦੀ ਝੋਲੀ ਵਿੱਚ ਪਾ ਦਿੰਦਾ ਜਿਹੜਾ ਨਾਮ ਜਪਦੇ ਰਸਤੇ ਦਾ ਧਾਰਨੀ ਬਣ ਜਾਂਦਾ ਸਤਿਗੁਰੂ ਕਹਿੰਦੇ ਸੰਸਾਰ ਦੀਆਂ ਸਾਰੀਆਂ ਇੱਛਾਵਾਂ ਪ੍ਰਭੂ ਉਹਦੀਆਂ ਪੂਰੀਆਂ ਕਰ ਦਿੰਦਾ ਔਰ ਮਾਇਆ ਦੀਆਂ ਸਾਰੀਆਂ ਭੁੱਖਾਂ ਖਤਮ ਹੋ ਜਾਂਦੀਆਂ ਉਸ ਨੂੰ ਸੰਤੋਖ ਤ੍ਰਿਪਤੀ ਮਿਲ ਜਾਂਦੀ ਹੈ ਔਰ ਸਰੀਰਕ ਸੁੱਖ ਮਾਨਸਿਕ ਸ਼ਾਂਤੀ ਉਸ ਨੂੰ ਪ੍ਰਾਪਤ ਹੋ ਜਾਂਦੀ ਹੈ ਔਰ ਐਸੀਆਂ ਮੂਲਕ ਦਾਤਾਂ ਕਿਵੇਂ ਮਿਲਦੀਆਂ ਜਿਸ ਨੂੰ ਪ੍ਰਭੂ ਦੇ ਨਾਮ ਦਾ ਆਧਾਰ ਮਿਲ ਜਾਂਦਾ ਜੋ ਪ੍ਰਭੂ ਦੇ ਨਾਮ ਦਾ ਜਾਪ ਕਰਦਾ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁੱਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਤਾਂ ਤੇ ਐਸੀ ਮੂਲਕ ਦਾਤ ਗੁਰੂ ਦੇ ਚਰਨਾਂ ਵਿੱਚੋਂ ਹੀ ਪ੍ਰਾਪਤ ਕੀਤੀ ਜਾ ਸਕਦੀ ਹੈ ਕਈ ਵਾਰੀ ਆਪਾਂ ਸਵਾਲ ਵੀ ਕਰਦੇ ਹਾਂ ਕਿ ਜੇ ਆਪਾਂ ਗੁਰੂ ਦੇ ਚਰਨਾਂ ਵਿੱਚੋਂ ਗੁਰੂ ਦੀ ਸ਼ਰਨ ਗ੍ਰਹਿਣ ਕਰ ਲਵਾਂਗੇ ਗੁਰੂ ਵਾਲੇ ਬਣ ਜਾਵਾਂਗੇ ਗੁਰੂ ਸਾਨੂੰ ਕੀ ਬਖਸ਼ਿਸ਼ ਕਰੇਗਾ ਗੁਰੂ ਸਾਨੂੰ ਕੀ ਦੇਵੇਗਾ ਕਿਉਂਕਿ ਸਾਡੀ ਬਾਣੀਆਂ ਬਿਰਤੀ ਹੈ ਆਪਾਂ ਕੁਛ ਦੇਣਾ ਚਾਹੁੰਦੇ ਹਾਂ ਕੁਛ ਲੈਣਾ ਚਾਹੁੰਦੇ ਹਾਂ ਅਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੋ ਗੁਰੂ ਦੀ ਸ਼ਰਨ ਵਿੱਚੋਂ ਪ੍ਰਾਪਤ ਹੁੰਦਾ ਹੈ ਉਹਦਾ ਜ਼ਿਕਰ ਧਨਾਸਰੀ ਰਾਗ ਵਿੱਚ ਕਰਦੇ ਆ ਕਿ ਜਦੋਂ ਜਗਿਆਸੂ ਆਪਾ ਸਮਰਪਿਤ ਗੁਰੂ ਦੇ ਚਰਨਾਂ ਵਿੱਚ ਕਰ ਦਿੰਦਾ ਹੈ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਓ ਪਾਈਏ ਦਾ ਧਾਰਨੀ ਬਣ ਜਾਂਦਾ ਗੁਰੂ ਤੁਰਟ ਕੇ ਉਸ ਨੂੰ ਦਾਤਾਂ ਬਖਸ਼ਿਸ਼ ਕਰਦਾ ਹੈ। ਅੰਮ੍ਰਿਤ ਨਾਮ ਨਿਰਮੋਲਕ ਹੀਰਾ ਗੁਰ ਦੀਨੋ ਮੰਤਾਨੀ। ਨਾਮ ਰੂਪੀ ਅੰਮ੍ਰਿਤ ਦੀ ਦਾਤ, ਨਾਮ ਰੂਪੀ ਅਮੋਲਕ ਹੀਰਾ ਗੁਰੂ ਤੁਰਟ ਕਰਕੇ ਦਿੰਦਾ। ਜਿਹੜਾ ਨਾਮ ਕੰਚਨ ਸਿਉਂ ਪਾਈਐ ਨਹੀਂ ਤੋਰ, ਸੋਨੇ ਚਾਂਦੀ ਹੀਰੇ ਜਵਾਹਰਾਤਾਂ ਦੇ ਬਦਲੇ ਵਿੱਚ ਵੀ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਐਸੀ ਮੋਲਕ ਦਾਤ ਗੁਰੂ ਰਹਿਮਤ ਕਰਕੇ ਬਖਸ਼ਿਸ਼ ਕਰਕੇ ਉਸ ਜਗਿਆਸੂ ਨੂੰ ਦੇ ਦਿੰਦਾ ਜਿਹੜਾ ਗੁਰੂ ਦੇ ਚਰਨਾਂ ਵਿੱਚੋਂ ਆਪਾ ਸਮਰਪਿਤ ਕਰਕੇ ਉਹਦੇ ਚਰਨਾਂ ਵਿੱਚੋਂ ਮੰਗਦਾ, ਉਹਦੇ ਚਰਨਾਂ ਵਿੱਚੋਂ ਇਹ ਦਾਤ ਪ੍ਰਾਪਤ ਕਰਨ ਵਾਸਤੇ ਯਤਨਸ਼ੀਲ ਹੋ ਜਾਂਦਾ। ਅੰਮ੍ਰਿਤ ਨਾਮ ਨਿਰਮੋਲਕ ਹੀਰਾ ਗੁਰ ਦੀਨੋ ਮੰਤਾਨੀ, ਜਿਹਨੂੰ ਪਾ ਕੇ ਡਿਗਿਆ ਨਾ ਡੋਲੈ, ਦ੍ਰਿੜ ਕਰ ਰਹੇ ਹੋ ਪੂਰਨ ਹੋਏ ਤ੍ਰਿਪਤਾਨੀ। ਓਏ ਜੋ ਬੀਚ ਹਮ ਤੁਮ ਕਛ ਹੋਤੇ, ਤਿੰਨ ਕੀ ਬਾਤ ਬਲਾਨੀ। ਅਲੰਕਾਰ ਮਿਲ ਥੈਲੀ ਹੋਈ ਹੈ ਤਾਤੇ ਕਣਕ ਬਖਾਨੀ। ਫਿਰ ਇਸ ਨਾਮ ਜਪ ਦੁਆਰਾ ਨਾਮ ਦੀ ਦਾਤ ਪ੍ਰਾਪਤ ਹੋਣ ਤੋਂ ਉਪਰੰਤ ਅਵਸਥਾ ਕੀ ਮਿਲਦੀ ਹੈ? ਪ੍ਰਗਟਿਓ ਜੋਤ ਸਹਿਜ ਸੁਖ ਸੋਭਾ, ਬਾਜੇ ਅਨਹਦ ਬਾਣੀ। ਕਹੋ ਨਾਨਕ ਨੇ ਚਲ ਕਰ ਬੰਧਿਓ ਗੁਰ ਕੀਓ ਬੰਧਾਨੀ। ਐਸੀਆਂ ਦਾਤਾਂ ਨਾਮ ਦੀ ਬਰਕਤ ਦੇ ਨਾਲ ਹੀ ਪ੍ਰਾਪਤ ਹੁੰਦੀਆਂ ਹਨ। ਤਾਂ ਤੇ ਸਤਿਗੁਰੂ ਨੇ ਸਾਨੂੰ ਸਾਰਿਆਂ ਨੂੰ ਪ੍ਰਭੂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਕੇ ਕੀ ਮੰਗਣ ਵਾਸਤੇ ਪ੍ਰੇਰਨਾ ਦਿੱਤੀ ਹੈ? ਮੇਰੇ ਗੋਬਿੰਦ ਆਪਣੇ ਜਨ ਕੋ ਦੇ ਵਡਿਆਈ। ਕਿਹੜੀ ਵਡਿਆਈ ਮੰਗਣਾ ਕੀਤੀ ਹੈ? ਕੋਈ ਦੁਨਿਆਵੀ ਮਾਣ ਸਤਿਕਾਰ ਨਹੀਂ, ਕੋਈ ਅਮੀਰੀ ਵਜ਼ੀਰੀ ਨਹੀਂ ਮੰਗਣਾ ਕੀਤੀ। ਸਗੋਂ ਜਦੋਂ ਆਪਾਂ ਗੁਰੂ ਕੀ ਬਾਣੀ ਨੂੰ ਪੜ੍ਹਦੇ ਹਾਂ, ਜੇ ਪ੍ਰਭੂ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਨੇ ਸੰਸਾਰ ਦੀ ਉੱਚਤਾ, ਸੰਸਾਰ ਦਾ ਰਾਜ ਭਾਗ ਵੀ ਭਗਤਾਂ ਨੂੰ ਦੇਣ ਵਾਸਤੇ ਔਫਰ ਦਿੱਤੀ ਹੈ, ਅਤੇ ਭਗਤਾਂ ਨੇ ਕਹਿ ਦਿੱਤਾ ਮਾਲਕ ਰਾਜ ਨਾ ਚਾਹੋ, ਸਾਨੂੰ ਰਾਜ ਨਹੀਂ ਚਾਹੀਦਾ। ਫਿਰ ਪ੍ਰਭੂ ਨੇ ਉਹਨਾਂ ਨੂੰ ਕਿਹਾ ਤੁਹਾਨੂੰ ਮੁਕਤ ਕਰ ਦਿੰਦੇ ਹਾਂ, ਔਰ ਮੁਕਤੀ ਦਾ ਵੀ ਉਹਨਾਂ ਨੇ ਲੈਣ ਤੋਂ ਇਨਕਾਰ ਕਰ ਦਿੱਤਾ। ਮੁਕਤ ਨਾ ਚਾਹੋ, ਫਿਰ ਚਾਹੁੰਦੇ ਕੀ ਹੋ? ਮੰਗਿਆ ਕੀ ਪ੍ਰਭੂ ਦੇ ਚਰਨਾਂ ਵਿੱਚੋਂ? ਮਨ ਪ੍ਰੀਤ ਚਰਨ ਕਮਲਾਰੇ। ਕਿਉਂ ਮੰਗਣਾ ਕੀਤਾ? ਕਿਉਂਕਿ ਜੋ ਸੁੱਖ ਪ੍ਰਭ ਗੋਬਿੰਦ ਕੀ ਸੇਵਾ, ਸੋ ਸੁੱਖ ਰਾਜ ਨਾ ਲਈਏ। ਸਗੋਂ ਕਈ ਵਾਰੀ ਮਨ ਵਿੱਚ ਭਾਵਨਾ ਹੁੰਦੀ ਹੈ, ਸ਼ਾਇਦ ਸਾਨੂੰ ਕੁਛ ਹੁਕਮ ਹਾਸਲ ਮਿਲ ਜਾਵੇ, ਰਾਜ ਭਾਗ ਮਿਲ ਜਾਵੇ, ਸਾਡੇ ਹੱਥ ਵਿੱਚ ਕੁਛ ਤਾਕਤ ਆ ਜਾਵੇ, ਸ਼ਾਇਦ ਸਾਨੂੰ ਕੋਈ ਸੁੱਖ ਆਰਾਮ ਪ੍ਰਾਪਤ ਹੋ ਜਾਵੇ। ਪਰ ਸਤਿਗੁਰੂ ਨੇ ਇਨਕਾਰ ਕਰ ਦਿੱਤਾ ਕਿ ਭਾਵੇਂ ਕੋਈ ਮਨੁੱਖ ਸਾਰੀ ਸ੍ਰਿਸ਼ਟੀ ਦਾ ਰਾਜ ਭਾਗ ਦੀ ਪ੍ਰਾਪਤ ਕਿਉਂ ਨਾ ਕਰ ਲਵੇ, ਪਰ ਉਹ ਮਾਨਸਿਕ ਤੌਰ 'ਤੇ ਸੁਖੀ ਨਹੀਂ ਹੋ ਸਕਦਾ। ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ। ਫਿਰ ਸੁੱਖ ਕਿਵੇਂ ਪ੍ਰਾਪਤ ਹੋਣਾ? ਹਰ ਕਾ ਨਾਮ ਜਪਤ ਹੋਏ ਸਖੀਆ ਸੁਖੀਆ। ਹਰੀ ਪ੍ਰਭੂ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਣ ਦੇ ਨਾਲ ਹੀ ਸਦੀਵੀ ਸੁੱਖ, ਸਦੀਵੀ ਸ਼ਾਂਤੀ ਮਿਲ ਸਕਦੀ ਹੈ। ਆਪਾਂ ਆਪਣੇ ਜੀਵਨ ਵਿੱਚ ਸੁੱਖ ਦੀ ਪ੍ਰਾਪਤੀ ਵਾਸਤੇ ਕੁਝ ਸਾਧਨ ਜੁਟਾਉਂਦੇ ਹਾਂ, ਆਪਾਂ ਮਾਇਆ ਇਕੱਤਰ ਕਰਦੇ ਹਾਂ, ਸ਼ਾਇਦ ਅਸੀਂ ਸੁਖੀ ਹੋ ਜਾਈਏ, ਪਰ ਸੁੱਖ ਪ੍ਰਾਪਤ ਨਹੀਂ ਹੁੰਦਾ। ਆਪਾਂ ਅੱਖਾਂ ਦੇ ਨਾਲ ਵੇਖ ਕਰਕੇ ਮਨ ਨੂੰ ਤ੍ਰਿਪਤ ਕਰਨਾ ਚਾਹੁੰਦੇ ਹਾਂ, ਪਰ ਮਨ ਦੀ ਤ੍ਰਿਪਤੀ ਨਹੀਂ ਹੁੰਦੀ। ਫਿਰ ਖਿਆਲ ਰਹਿ ਜਾਂਦਾ ਰਾਜ ਭਾਗ ਮਿਲ ਜਾਵੇ, ਸ਼ਾਇਦ ਮੈਨੂੰ ਤ੍ਰਿਪਤੀ ਹੋ ਜਾਵੇ, ਮੈਂ ਸੁਖੀ ਹੋ ਜਾਵਾਂ। ਪਰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਫਰਮਾਨ ਕੀਤਾ, ਸੁੱਖ ਨਾਹੀਂ ਬਹੁਤਾ ਧਨ ਖਾਟੇ। ਜੇ ਕਿਸੇ ਦੇ ਕੋਲ ਬਹੁਤਾ ਧਨ ਵੀ ਆ ਜਾਵੇ ਤਾਂ ਵੀ ਮਨੁੱਖ ਨੂੰ ਸੁੱਖ ਨਹੀਂ ਮਿਲ ਸਕਦਾ। ਸੁੱਖ ਨਾਹੀਂ ਪੇਖੇ ਨਿਰਤ ਨਾਟੇ। ਕੋਈ ਮਨੁੱਖ ਜਿੰਨਾ ਚਿਰ ਮਰਜ਼ੀ ਨਿਰਤ ਨਾਟ ਨਾਚ ਰੰਗ ਵੇਖੀ ਜਾਵੇ, ਚੰਗੇ ਰੂਪ ਵੇਖੀ ਜਾਵੇ, ਪਹਾੜਾਂ ਦੀਆਂ ਸੀਨਰੀਆਂ ਵੇਖੀ ਜਾਵੇ, ਪਰ ਮਨ ਦੀ ਸ਼ਾਂਤੀ ਨਹੀਂ ਮਿਲ ਸਕਦੀ। ਫਿਰ ਤੀਸਰਾ ਸਤਿਗੁਰਾਂ ਨੇ ਫਰਮਾਨ ਕੀਤਾ, ਸੁੱਖ ਨਾਹੀਂ ਬਹੁ ਦੇਸ਼ ਕਮਾਏ। ਭਾਵੇਂ ਜਿੰਨੇ ਮਰਜ਼ੀ ਦੇਸ਼ਾਂ ਦਾ ਰਾਜ ਭਾਗ ਵੀ ਮਿਲ ਜਾਵੇ ਤਾਂ ਵੀ ਮਨੁੱਖ ਸੁਖੀ ਨਹੀਂ ਹੋ ਸਕਦਾ। ਫਿਰ ਕਿਵੇਂ ਸੁੱਖ ਪ੍ਰਾਪਤ ਹੋ ਸਕਦਾ? ਆਖਰੀ ਪੰਕਤੀਆਂ ਵੀ ਸਤਿਗੁਰਾਂ ਨੇ ਨਿਰਣਾ ਕੀਤਾ, ਸਰਬ ਸੁਖਾ ਹਰ ਹਰ ਗੁਣ ਗਾਏ। ਕੋਈ 2, 4, 5 ਦਾ ਸੁੱਖ ਨਹੀਂ, ਸਾਰੇ ਸੁੱਖ, ਤਨ ਦੇ ਸੁੱਖ, ਮਨ ਦੇ ਸੁੱਖ, ਆਤਮਿਕ ਸ਼ਾਂਤੀ ਉਸ ਮਨੁੱਖ ਨੂੰ ਪ੍ਰਾਪਤ ਹੋ ਸਕਦੀ ਹੈ ਜਿਹੜਾ ਹਰੀ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੇ ਗੁਣ ਗਾਏਗਾ, ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰੇਗਾ। ਜਦੋਂ ਆਪਾਂ ਸੁਖਨੀ ਸਾਹਿਬ ਵਿੱਚ ਆਰੰਭ ਹੀ ਕਰਦੇ ਹਾਂ, ਗੁਰੂ ਮਹਾਰਾਜ ਜੀ ਨੇ ਸੁੱਖ ਦੀ ਪ੍ਰਾਪਤੀ ਦਾ ਸਾਧਨ ਦੱਸਿਆ ਕਿ ਆ ਜਗਿਆਸੂ ਜਨੋ, ਇਹ ਸੰਸਾਰ ਦੇ ਲੋਕੋ, ਜੇ ਸੁੱਖ ਚਾਹੁੰਦੇ ਹੋ ਇੱਕ ਢੰਗ ਹੈ, ਇੱਕ ਤਰੀਕਾ ਹੈ, ਇੱਕ ਰਸਤਾ ਹੈ, ਉਸ ਢੰਗ ਤਰੀਕੇ ਨੂੰ ਅਪਣਾਵੋ, ਉਸ ਰਸਤੇ ਦੇ ਧਾਰਨੀ ਬਣ ਜਾਵੋ, ਤੁਹਾਨੂੰ ਸੁੱਖ ਮਿਲ ਜਾਵੇਗਾ। ਉਹ ਰਸਤਾ ਕੀ ਆ? ਸਿਮਰੋ ਸਿਮਰ ਸਿਮਰ ਸੁਖ ਪਾਵੋ, ਕੱਲ ਕਲੇਸ਼ ਤਨ ਮਾਹੇ ਮਿਟਾਵੋ। ਹਰੀ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰੋ। ਸਿਮਰਨ ਕਰਨ ਦੇ ਨਾਲ ਸਦੀਵੀ ਸੁੱਖ ਸਦੀਵੀ ਸ਼ਾਂਤੀ ਮਨੁੱਖ ਨੂੰ ਪ੍ਰਾਪਤ ਹੋ ਜਾਂਦੀ ਹੈ। ਤਦ ਹੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਸੰਸਕ੍ਰਿਤੀ ਸਲੋਕਾਂ ਵਿੱਚ ਪ੍ਰਮਾਣ ਕੀਤਾ, ਚੰਦਨ ਚੰਦ ਨਾ ਸਰਦ ਰੁੱਤ, ਮੂਲ ਨਾ ਮਿੱਟੀ ਘਾਮ, ਸੀਤਲ ਥੀਵੈ ਨਾਨਕਾ ਜਪੰਦੜੋ ਹਰਨਾਮ। ਹਰੀ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਣ ਦੇ ਨਾਲ ਸਦੀਵੀ ਸੁੱਖ ਸਦੀਵੀ ਸ਼ਾਂਤੀ ਮਨੁੱਖ ਨੂੰ ਪ੍ਰਾਪਤ ਹੋ ਜਾਂਦੀ ਹੈ। ਤਦ ਹੀ ਸਾਰੀ ਗੁਰੂ ਕੀ ਬਾਣੀ ਵਿੱਚ ਸਤਿਗੁਰਾਂ ਨੇ ਪੁਕਾਰ ਪੁਕਾਰ ਕੇ ਸਾਨੂੰ ਪ੍ਰੇਰਣਾ ਦਿੱਤੀ ਹੈ। ਇਹ ਮਨੁੱਖ ਏਕੋ ਜਪ ਏਕੋ ਸਲਾਹਾ, ਏਕ ਸਿਮਰ ਏਕੋ ਮਨ ਆਹਾ, ਏਕ ਸਕੇ ਗੁਣ ਗਾਓ ਅਨੰਤ, ਮੰਤਨ ਜਾਪ ਏਕ ਭਗਵਾਨ। ਇੱਕ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰ, ਇੱਕ ਅਕਾਲ ਪੁਰਖ ਵਾਹਿਗੁਰੂ ਦੀ ਆਰਾਧਨਾ ਕਰ, ਇੱਕ ਅਕਾਲ ਪੁਰਖ ਵਾਹਿਗੁਰੂ ਦੇ ਗੁਣ ਗਾ, ਇੱਕ ਅਕਾਲ ਪੁਰਖ ਵਾਹਿਗੁਰੂ ਦੀ ਕੀਰਤੀ ਕਰ, ਇੱਕ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਤੋਂ ਸਲਾਹ ਕਰ। ਜੇ ਤੂੰ ਇਸ ਮਾਰਗ ਦਾ ਧਾਰਨੀ ਬਣ ਜਾਵੇਗਾ ਤਾਂ ਫਿਰ ਤੇਰਾ ਨਿਸਤਾਰਾ ਉਧਾਰ ਅਵਸ਼ ਹੋ ਜਾਵੇਗਾ। ਹੁਣ ਵੀ ਆਪਾਂ ਗੁਰੂ ਨਾਨਕ ਪਾਤਸ਼ਾਹ ਜੀ ਦਾ ਫਰਮਾਨ ਪੜ੍ਹਿਆ, ਪਰਮੇਸ਼ੁਰ ਦਾ ਨਾਮ ਜਪਣ ਦੇ ਨਾਲ ਪਰਮੇਸ਼ੁਰ ਦੀ ਸਿਫਤ ਤੋਂ ਸਲਾਹ ਕਰਨ ਦੇ ਨਾਲ ਕੀ ਮਿਲਦਾ? ਤੂੰ ਸੱਚਾ ਸਾਹਿਬ ਸਿਫਤ ਸਵਾਲਿਓ, ਜਿਨ ਕੀਤੀ ਸੋ ਪਾਰ ਪਿਆ। ਜਿਸ ਜਿਸ ਨੇ ਵੀ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਤੋਂ ਸਲਾਹ ਕੀਤੀ ਹੈ, ਜਿਸ ਨੇ ਵੀ ਪਰਮੇਸ਼ੁਰ ਦੇ ਗੁਣ ਗਾਏ ਆ, ਜਿਸ ਨੇ ਵੀ ਪਰਮੇਸ਼ੁਰ ਦਾ ਸਿਮਰਨ ਕੀਤਾ, ਫਿਰ ਜਿੱਥੇ ਜੈਸਾ ਸੇਵੇ ਤੈਸਾ ਹੋਵੇ, ਉਹਦਾ ਪਰਮਾਤਮਾ ਦਾ ਰੂਪ ਹੀ ਬਣ ਗਿਆ, ਉੱਥੇ ਉੱਥੇ ਆਤਮਾ ਦਾ ਨਿਸਤਾਰਾ ਹੋ ਗਿਆ। ਜਿਵੇਂ ਚੌਥੇ ਪਾਤਸ਼ਾਹ ਜੀ ਦਾ ਫਰਮਾਨ ਆਪਾਂ ਨੇ ਸੋ ਪੁਰਖ ਦੇ ਵਿੱਚ ਪੜ੍ਹਨਾ ਕੀਤਾ, ਜਿਨ੍ਹਾਂ ਨੇ ਉਸ ਮਾਲਕ ਨੂੰ ਸੇਵਿਆ, ਜਿਨ੍ਹਾਂ ਨੇ ਉਸ ਪ੍ਰਭੂ ਨੂੰ ਯਾਦ ਕੀਤਾ, ਉਹਨਾਂ ਨੂੰ ਕੀ ਮਿਲਿਆ? ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਅਤੇ ਹਰ ਹਰ ਰੂਪ ਸਮਾਸੀ, ਜਿਨ ਹਰ ਜਪਿਆ ਸੇ ਹਰ ਹੋਏ, ਹਰ ਮਿਲਿਆ ਕੇਲ ਕਲਾਲੀ। ਜਿਨ੍ਹਾਂ ਨੇ ਪ੍ਰਭੂ ਨੂੰ ਜਪਿਆ, ਸਮਾਂ ਪਾ ਕੇ ਪ੍ਰਭੂ ਦਾ ਰੂਪ ਹੀ ਬਣ ਗਿਆ, ਕਿਉਂਕਿ ਕੁਦਰਤ ਦਾ ਨੇਮ ਹੈ ਜੈਸਾ ਸੇਵੇ ਤੈਸਾ ਹੋਵੇ। ਜਿਹਦੀ ਕੋਈ ਆਰਾਧਨਾ ਕਰਦਾ, ਸਮਾਂ ਪਾ ਕੇ ਉਹਦਾ ਰੂਪ ਹੀ ਬਣ ਜਾਂਦਾ ਹੈ। ਇਸ ਕਰਕੇ ਉਸ ਪ੍ਰਭੂ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਹੀ ਸਾਨੂੰ ਮੰਗਣ ਵਾਸਤੇ ਪ੍ਰੇਰਣਾ ਦਿੱਤੀ ਹੈ। ਕਿਵੇਂ ਪ੍ਰੇਰਣਾ ਦਿੱਤੀ ਆ? ਮੇਰੇ ਗੋਬਿੰਦ ਆਪਣੇ ਜਨ ਕੋ ਦੇ ਵਡਿਆਈ, ਹੇ ਮਾਲਕ ਮੈਂ ਤੇਰਾ ਜਨ ਹਾਂ, ਮੈਂ ਤੇਰਾ ਦਾਸ ਹਾਂ, ਮੈਨੂੰ ਵਡਿਆਈ ਦੇਣਾ ਕਰੋ। ਕਿਹੜੀ ਵਡਿਆਈ ਮੰਗਣਾ ਕੀਤੀ ਆ? ਗੁਰਮਤ ਰਾਮ ਨਾਮ ਪਰਗਾਸੋ, ਸਦਾ ਰਹੋ ਸਰਣਾਈ। ਹੇ ਮਾਲਕ ਮੇਰੇ ਹਿਰਦੇ ਵਿੱਚ ਨਾਮ ਦਾ ਪ੍ਰਗਾਸ਼ ਕਰ ਦਿਓ, ਨਾਮ ਦਾ ਆਧਾਰ ਮੇਰਾ ਜੀਵਨ ਬਣ ਜਾਵੇ, ਮੈਂ ਹਮੇਸ਼ਾ ਪ੍ਰਭੂ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਨ ਵਿੱਚ ਰਹਾਂ, ਆਪਾ ਭਾਗ ਮੈਂ ਤਿਆਗ ਦੇਵਾਂ। ਕਿਉਂਕਿ ਜਿਹੜਾ ਮਨੁੱਖ ਸ਼ਰਨ ਵਿੱਚ ਆ ਜਾਂਦਾ, ਉਹਨੂੰ ਸਦੀਵੀ ਸੁੱਖ ਮਿਲ ਜਾਂਦਾ, ਜਿਵੇਂ ਨੌਵੇਂ ਪਾਤਸ਼ਾਹ ਜੀ ਨੇ ਫਰਮਾਨ ਕੀਤਾ ਹੈ, ਜੋ ਸੁੱਖ ਕੋ ਚਾਹੈ ਸਦਾ ਸਰਨ ਰਾਮ ਕੀਲੇ। ਰਾਮ ਦੀ ਸ਼ਰਨ ਵਿੱਚੋਂ ਸੁੱਖ ਮਿਲਦਾ, ਪ੍ਰਭੂ ਦੀ ਸ਼ਰਨ ਵਿੱਚ ਆਉਣ ਦੇ ਨਾਲ ਸਦੀਵੀ ਸ਼ਾਂਤੀ ਮਿਲ ਜਾਂਦੀ ਹੈ। ਇਸ ਕਰਕੇ ਦੋ ਚੀਜ਼ਾਂ ਪ੍ਰਭੂ ਦੇ ਚਰਨਾਂ ਵਿੱਚੋਂ ਮੰਗਣੀਆਂ ਹੈ, ਇੱਕ ਤਾਂ ਹਮੇਸ਼ਾ ਆਪਾ ਸਮਰਪਿਤ ਕਰਕੇ ਪ੍ਰਭੂ ਦੀ ਸ਼ਰਨ ਵਿੱਚ ਰਹਿਣਾ, ਅਤੇ ਪ੍ਰਭੂ ਦੀ ਸ਼ਰਨ ਵਿੱਚ ਰਹਿਣ ਵਾਸਤੇ ਗੁਰੂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਪ੍ਰਾਰਥਨਾ ਜੋਦੜੀ ਕਰਦੇ ਰਹਿਣਾ। ਦੂਜਾ, ਗੁਰੂ ਦੇ ਚਰਨਾਂ ਵਿੱਚੋਂ ਨਾਮ ਦੀ ਦਾਤ ਮੰਗਣੀ ਹੈ। ਮਾਲਕ ਜੇ ਤਰੁੱਠੇ ਹੋ ਗੁਰਮਤਿ ਰਾਮ ਨਾਮ ਪਰਗਾਸੋ, ਰਮੇ ਹੋਏ ਪ੍ਰਭੂ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦਾ ਮੇਰੇ ਦੇ ਹਿਰਦੇ ਵਿੱਚ ਪ੍ਰਗਾਸ਼ ਕਰ ਦਿਓ, ਐਸਾ ਮੇਰਾ ਮੇਰੇ ਹਿਰਦੇ ਵਿੱਚ ਨਾਮ ਟਿਕ ਜਾਵੇ, ਮੇਰਾ ਅਗਿਆਨਤਾ ਦਾ ਅੰਧਕਾਰ ਦੂਰ ਹੋ ਜਾਵੇ। ਜਿਸ ਨੂੰ ਇਹ ਦੋ ਦਾਤਾਂ ਦੋ ਵਸਤੂਆਂ ਗੁਰੂ ਰਹਿਮਤ ਕਰਕੇ ਦੇ ਦਿੰਦਾ, ਬਖਸ਼ਿਸ਼ ਕਰ ਦਿੰਦਾ, ਫਿਰ ਸਤਿਗੁਰੂ ਕਹਿੰਦੇ ਅਚਾਰ ਚਰ ਤਾਂ ਸਿੱਧ ਹੋਈ, ਸਿੱਧੀ ਅਤੇ ਬੁੱਧ ਪਾਈ। ਅਚਰ ਦਾ ਭਾਵ ਹੈ ਜਿਹੜਾ ਨਾ ਚਰਿਆ ਜਾਂਦਾ ਹੋਵੇ, ਚਰਨ ਦਾ ਭਾਵ ਹੈ ਖਾਣਾ, ਜਿਹੜਾ ਖਾਣਾ ਜੋ ਸੰਸਾਰ ਨੂੰ ਇਹ ਜਿਹੜੇ ਕਾਮ ਕਰੋ ਲੋਭ ਮੋਹ ਹੰਕਾਰ ਪੰਜ ਮਾਇਆ ਦੇ ਦੂਤ ਹਨ, ਇਹ ਆਪ ਖਾ ਰਹੇ ਆ, ਇਹ ਚਰ ਰਹੇ ਆ। ਪਰ ਜਿਹੜਾ ਇਹਨਾਂ ਪੰਜਾਂ ਨੂੰ ਚਰ ਲੈਂਦਾ, ਇਹਨਾਂ ਨੂੰ ਆਪਣੇ ਅਧੀਨ ਕਰ ਲੈਂਦਾ, ਇਹਨਾਂ ਨੂੰ ਆਪਣੇ ਵੱਸ ਵਿੱਚ ਕਰ ਲੈਂਦਾ, ਪਰ ਨਾਲ ਯਾਦ ਰੱਖਣਾ, ਕੋਈ ਜ਼ੋਰ ਦੇ ਨਾਲ ਆਪਣੇ ਬਲ ਦੇ ਨਾਲ ਇਹਨਾਂ ਨੂੰ ਆਪਣੇ ਵੱਸ ਵਿੱਚ ਨਹੀਂ ਕਰ ਸਕਦਾ। ਕਿਵੇਂ ਵੱਸ ਵਿੱਚ ਆਉਂਦੇ ਆ? ਨਿਹੱਤੇ ਪੰਜ ਜਵਾਨ ਮੈਂ ਗੁਰ ਥਾਪੀ ਦਿੱਤੀ ਕੰਡ ਜੀਓ। ਜਦੋਂ ਗੁਰੂ ਦਾ ਕੰਡ ਉੱਤੇ ਹੱਥ ਹੁੰਦਾ, ਗੁਰੂ ਦਾ ਸਿਰ ਉੱਤੇ ਮਿਹਰ ਭਰਿਆ ਹੱਥ ਰੱਖਿਆ ਜਾਂਦਾ, ਗੁਰੂ ਰਹਿਮਤ ਕਰ ਦਿੰਦਾ, ਬਖਸ਼ਿਸ਼ ਕਰ ਦਿੰਦਾ, ਫਿਰ ਇਹ ਪੰਜ ਜਿਹੜੇ ਆ ਇਹ ਬਸ ਵਿੱਚ ਆ ਜਾਂਦੇ ਆ। ਸਗੋਂ ਪ੍ਰਭ ਹੱਸ ਬੋਲੇ ਕਿ ਇਹ ਨਿਆਏ ਸਗਲ ਦੂਤ ਮੇਰੀ ਸੇਵਾ ਲਾਏ। ਅੱਗੇ ਇਹ ਆਪਣੀ ਸੇਵਾ ਵਿੱਚ ਲਾਉਂਦੇ ਸਨ, ਜਿੱਧਰ ਪ੍ਰੇਰਣਾ ਕਰਦੇ ਸਨ ਉੱਧਰ ਜਗਿਆਸੂ ਤੁਰਦਾ ਸੀ, ਮਨੁੱਖ ਚੱਲਦਾ ਸੀ, ਪਰ ਗੁਰੂ ਨੇ ਰਹਿਮਤ ਕਰ ਦਿੱਤੀ। ਜਦੋਂ ਬਖਸ਼ਿਸ਼ ਕਰ ਦਿੱਤੀ ਆ, ਫਿਰ ਐਸੇ ਗੁਰੂ ਨੇ ਰਹਿਮਤ ਕਰ ਦਿੱਤੀ, ਉਲਟੀ ਗੰਗਾ ਵਹਾ ਦਿੱਤੀ। ਇਹ ਜਿਹੜੇ ਪੰਜ ਦੂਤ ਸਨ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹ ਫਿਰ ਉਸ ਗੁਰਸਿੱਖ ਦੀ ਸੇਵਾ ਵਿੱਚ ਲਾ ਦਿੱਤੇ ਆ। ਗੁਰਸਿੱਖ ਵੀ ਆਪਣੀ ਮਰਜ਼ੀ ਅਨੁਸਾਰ ਇਹਨਾਂ ਨੂੰ ਵਰਤਦਾ ਹੈ। ਸਤਿਗੁਰੂ ਕਹਿੰਦੇ ਜਿੱਥੇ ਰਿੱਧੀਆਂ ਸਿੱਧੀਆਂ ਪ੍ਰਾਪਤ ਹੋ ਜਾਂਦੀਆਂ ਉੱਥੇ ਸ੍ਰੇਸ਼ਠ ਬੁੱਧੀ, ਜਦੋਂ ਇਹ ਪੰਜਾਂ ਤੋਂ ਛੁਟਕਾਰਾ ਮਿਲ ਜਾਂਦਾ ਇਸ ਜਗਿਆਸੂ ਨੂੰ ਪ੍ਰਾਪਤ ਹੋ ਜਾਂਦੀ ਹੈ। ਔਰ ਗੁਰੂ ਦੇ ਚਰਨਾਂ ਵਿੱਚੋਂ ਵਿਵੇਕ ਬੁੱਧੀ ਮੰਗਣ ਵਾਸਤੇ ਸਤਿਗੁਰਾਂ ਨੇ ਪ੍ਰੇਰਨਾ ਦਿੱਤੀ ਹੈ। ਜਿਵੇਂ ਸੋਠ ਰਾਗ ਵਿੱਚ ਸਤਿਗੁਰਾਂ ਨੇ ਹੁਕਮ ਕੀਤਾ ਹੈ, ਜਿੱਥੇ ਪ੍ਰਮਾਣ ਕੀਤਾ ਗੁਰਦੇਵ ਸੱਚੇ ਪਾਤਸ਼ਾਹ ਜੀ ਨੇ ਕਿ ਪਾਠ ਪੜ੍ਹਿਓ ਔਰ ਵੇਦ ਵਿਚਾਰਿਓ, ਨਿਬਲ ਭੁਯੰਗਮ ਸਾਧੇ ਪੰਜ ਜਨਾ ਸਿਉਂ ਸੰਗ ਨਾ ਛੁਟਕਿਓ, ਆਦਿਕ ਅਹੰਗ ਬੁੱਧ ਵਾਧੇ ਪਿਆਰੇ, ਇਨ ਵਿਦ ਮਿਲਣ ਨਾ ਜਾਈ ਮੈਂ ਕੀਏ ਕਰਮ ਅਨੇਕਾਂ। ਇਹ ਕਰਮ ਕਾਂਡ ਕਰਨ ਦੇ ਨਾਲ ਪ੍ਰਭੂ ਦੇ ਨਾਲ ਮਿਲਾਪ ਨਹੀਂ ਹੁੰਦਾ। ਔਰ ਗੁਰੂ ਦੇ ਚਰਨਾਂ ਵਿੱਚੋਂ ਕੀ ਮੰਗਣਾ ਹੈ, ਮੇਰੇ ਜਨ ਕੋ ਔਰ ਮੈਂ ਕੀਏ ਕਰਮ ਅਨੇਕਾਂ, ਹਾਰ ਪਰਿਓ ਸੁਆਮੀ ਕੈ ਦੁਆਰਾ ਦੀਜਾ ਬੁੱਧ ਵਿਵੇਕਾ। ਆਪਣਾ ਬਲ ਹਾਰ ਕਰਕੇ, ਆਪਣਾ ਆਪਾ ਸਮਰਪਿਤ ਗੁਰੂ ਨੂੰ ਕਰਕੇ ਗੁਰੂ ਦੇ ਚਰਨਾਂ ਵਿੱਚੋਂ ਮੰਗਣੀ ਹੈ ਮੰਗ ਕਿ ਮਾਲਕ ਜੇ ਤਰੁੱਠੇ ਹੋ ਮੈਨੂੰ ਵਿਵੇਕ ਬੁੱਧੀ ਦੀ ਦਾਤ ਬਖਸ਼ਿਸ਼ ਕਰਨਾ ਕਰੋ। ਜਿਹਨੂੰ ਵਿਵੇਕ ਬੁੱਧੀ ਗੁਰੂ ਰਹਿਮਤ ਕਰਕੇ ਦੇ ਦਿੰਦਾ ਹੈ ਉਹ ਫਿਰ ਮਾੜੇ ਕਰਮਾਂ ਦਾ ਤਿਆਗੀ ਬਣ ਜਾਂਦਾ, ਕਦੀ ਵੀ ਆਪਣੀ ਜ਼ਿੰਦਗੀ ਵਿੱਚ ਮਾੜਾ ਕਰਮ ਨਹੀਂ ਕਰਦਾ। ਜਦੋਂ ਮਾੜੇ ਕਰਮ ਛੁੱਟ ਜਾਂਦੇ ਆ, ਸ਼ੁਭ ਕਰਮਾਂ ਦਾ ਧਾਰਨੀ ਬਣ ਜਾਂਦਾ, ਫਿਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਫਰਮਾਨ ਹੈ ਉਹ ਮਨੁੱਖ ਗੁਰੂ ਦੇ ਨੇੜੇ ਹੋ ਜਾਂਦਾ, ਕਿਉਂਕਿ ਸਾਡੇ ਕਰਮ ਹੀ ਹਨ ਜਿਹੜੇ ਪ੍ਰਭੂ ਤੋਂ ਦੂਰੀ ਪਾਉਂਦੇ ਆ, ਜਿਹੜੇ ਪ੍ਰਭੂ ਦੇ ਨੇੜੇ ਲਿਜਾਂਦੇ ਹਨ। ਤਦ ਹੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਫਰਮਾਨ ਕੀਤਾ ਕੋਈ ਮਨੁੱਖ ਚੰਗੇ ਕਰਮ ਕਰਕੇ ਵਿਵੇਕ ਬੁੱਧੀ ਦੇ ਨਾਲ ਪ੍ਰਭੂ ਦੇ ਨੇੜੇ ਹੋ ਜਾਂਦਾ, ਕੋਈ ਆਪਣੀ ਬੁੱਧੀ ਦੇ ਅਨੁਸਾਰ ਚੱਲ ਕਰਕੇ ਗੁਰੂ ਤੋਂ ਮਾੜੇ ਕਰਮ ਕਰਕੇ ਦੂਰੀ ਪਾ ਲੈਂਦਾ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਪਰ ਵਿਵੇਕ ਬੁੱਧੀ ਜਿੰਨਾ ਚਿਰ ਪ੍ਰਾਪਤ ਨਹੀਂ ਹੁੰਦੀ ਉੰਨਾ ਚਿਰ ਮਨੁੱਖ ਸ਼ੁਭ ਗੁਣਾਂ ਦਾ, ਸ਼ੁਭ ਕਰਮਾਂ ਦਾ ਧਾਰਨੀ ਨਹੀਂ ਬਣ ਸਕਦਾ। ਪਰ ਸਤਿਗੁਰੂ ਕਹਿੰਦੇ ਜਦੋਂ ਗੁਰੂ ਦੇ ਚਰਨਾਂ ਵਿੱਚੋਂ ਆਪਾਂ ਨਾਮ ਦੀ ਦਾਤ ਮੰਗਾਂਗੇ, ਆਪਾਂ ਸਮਰਪਿਤ ਗੁਰੂ ਨੂੰ ਕਰ ਦੇਵਾਂਗੇ, ਗੁਰੂ ਤਰੁੱਠ ਕਰਕੇ ਪੰਜ ਜਿਹੜੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਹਮੇਸ਼ਾ ਮਾਇਆ ਦਾ ਪ੍ਰਭਾਵ ਬਿਰਤੀ ਉੱਤੇ ਪਾਈ ਰੱਖਦੇ ਆ, ਇਹ ਫਿਰ ਆਪਣੇ ਮਗਰ ਨਹੀਂ ਲਾਉਣਗੇ, ਇਹ ਫਿਰ ਮਗਰ ਆਪ ਲੱਗ ਜਾਣਗੇ। ਫਿਰ ਸਤਿਗੁਰੂ ਕਹਿੰਦੇ ਸ੍ਰੇਸ਼ਠ ਜਿੱਥੇ ਬੁੱਧੀ ਪ੍ਰਾਪਤ ਹੋ ਜਾਵੇਗੀ ਉੱਥੇ ਨੌ ਨਿਧੀਆਂ, 18 ਸਿੱਧੀਆਂ ਉਸ ਜਗਿਆਸੂ ਨੂੰ ਪ੍ਰਾਪਤ ਨਹੀਂ ਕਰਨੀਆਂ ਪੈਣਗੀਆਂ, ਸਗੋਂ ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੇ ਜੋ ਹਰ ਹਿਰਦੇ ਸਦਾ ਵਸਾਏ। ਜਿਹਦੇ ਹਿਰਦੇ ਵਿੱਚ ਪਰਮੇਸ਼ੁਰ ਦਾ ਨਾਮ ਟਿਕ ਜਾਵੇਗਾ ਉਸ ਨੂੰ ਇਹ ਦਾਤਾਂ ਪ੍ਰਾਪਤ ਹੋ ਜਾਣਗੀਆਂ। ਜਦੋਂ ਇਹ ਦਾਤਾਂ ਮਿਲ ਜਾਣਗੀਆਂ ਹਿਰਦੇ ਵਿੱਚ ਪ੍ਰੇਮ ਪ੍ਰਜਵਲਿਤ ਹੋ ਜਾਵੇਗਾ। ਪ੍ਰੇਮ ਕੇ ਸਰ ਲਾਗੇ ਤਨ ਭੀਤਰ ਤਾਂ ਭਰਮ ਕਾਟਿਆ ਜਾਈ। ਸਾਡੇ ਉੱਤੇ ਪ੍ਰਭੂ ਦੇ ਪਰਮੇਸ਼ੁਰ ਕਾਲ ਪੁਰਖ ਵਾਹਿਗੁਰੂ ਦੇ ਵਿਚਕਾਰ ਜੋ ਭਰਮ ਦੀ ਦੀਵਾਰ ਹੈ, ਜਿਹਨੂੰ ਬਾਬਾ ਰਵਿਦਾਸ ਜੀ ਨੇ ਸੰਕੇਤ ਦੇ ਕੇ ਫਰਮਾਨ ਕੀਤਾ ਹੈ, ਮਾਧਵੇ ਕਿਆ ਕਹੀਏ ਭਰਮ ਐਸਾ ਜੈਸਾ ਮਾਨੀਆ ਹੋਏ ਨਾ ਤੈਸਾ। ਇਹ ਭਰਮ ਕਿਹੋ ਜਿਹੀ ਭੈੜੀ ਵਸਤੂ ਹੈ, ਇੱਕ ਰਾਜੇ ਨੂੰ ਭਿਖਾਰੀ ਬਣਾ ਦਿੰਦਾ, ਰੱਸੀ ਨੂੰ ਸੱਪ ਬਣਾ ਦਿੰਦਾ, ਸੋਨੇ ਵਿੱਚ ਫਰਕ ਪਾ ਦਿੰਦਾ। ਨਰਪਤ ਏਕ ਸਿੰਘਾਸਨ ਸੋਇਆ ਸੁਪਨੇ ਭਇਆ ਭਿਖਾਰੀ, ਅਛਤ ਰਾਜ ਬਿਛਰਤ ਦੁੱਖ ਪਾਇਆ ਸੋ ਗਤ ਭਈ ਹਮਾਰੀ। ਸਤਿਗੁਰੂ ਕਹਿੰਦੇ ਇਹ ਜਿਹੜਾ ਜੀਵ ਆਤਮਾ ਜੋ ਬ੍ਰਹਮ ਦਾ ਰੂਪ ਹੈ ਉਸ ਨੂੰ ਜੋ ਜੀਵ ਬਣਾ ਕਰਕੇ ਦੁੱਖ ਭੁਗਾਉਂਦਾ ਹੈ ਇਹ ਭਰਮ ਭੁਲੇਖਾ ਵੀ ਕੱਟਿਆ ਜਾਂਦਾ, ਔਰ ਇਹ ਭਰਮ ਭੁਲੇਖਾ ਨਾਮ ਦੁਆਰਾ ਹੀ ਕੱਟਿਆ ਜਾਂਦਾ। ਕਿਸੇ ਕਰਮ ਦੇ ਨਾਲ, ਕਿਸੇ ਇਸੇ ਪ੍ਰਕਾਰ ਕਰਮ ਕਾਂਡ ਦੇ ਨਾਲ, ਕਿਸੇ ਹੋਰ ਯਤਨ ਦੇ ਨਾਲ ਭਰਮ ਨਹੀਂ ਖਤਮ ਹੁੰਦਾ। ਤਦ ਹੀ ਸਤਿਗੁਰਾਂ ਨੇ ਬਾਣੀ ਵਿੱਚ ਸੰਕੇਤ ਦਿੱਤਾ, ਬਿਨ ਸਤਿਗੁਰ ਨਾਮ ਨਾ ਪਾਈਆ ਭਾਈ, ਬਿਨ ਨਾਵੈ ਭਰਮ ਨਾ ਜਾਈ। ਨਾਮ ਤੋਂ ਬਗੈਰ ਭਰਮ ਨਹੀਂ ਦੂਰ ਹੁੰਦਾ ਅਤੇ ਗੁਰੂ ਤੋਂ ਬਗੈਰ ਨਾਮ ਦੀ ਦਾਤ ਪ੍ਰਾਪਤ ਨਹੀਂ ਹੁੰਦੀ। ਇਸ ਕਰਕੇ ਹੀ ਗੁਰੂ ਦੇ ਚਰਨਾਂ ਵਿੱਚੋਂ ਨਾਮ ਦੀ ਦਾਤ ਮੰਗੀ ਆ, ਮੇਰੇ ਗੋਬਿੰਦ ਆਪਣੇ ਜਨ ਕੋ ਦੇਹ ਵਡਿਆਈ, ਗੁਰਮਤਿ ਰਾਮ ਨਾਮ ਪਰਗਾਸੋ ਸਦਾ ਰਹੋ ਸੁਰਣਾਈ ਰਹਾਓ। ਇਹ ਸੰਸਾਰ ਸਭ ਆਵਣ ਜਾਣਾ, ਮਨ ਮੂਰਖ ਚੇਤ ਅਜਾਣਾ। ਆਪਾਂ ਵੇਖ ਰਹੇ ਹਾਂ ਔਰ ਕੋਈ ਇੱਥੇ ਆ ਰਿਹਾ, ਕੋਈ ਇੱਥੋਂ ਤੁਰਿਆ ਜਾ ਰਿਹਾ, ਇਹ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਦਾ ਆਪਣਾ ਖੇਡ ਹੈ। ਪਰ ਸਤਿਗੁਰੂ ਕਹਿੰਦੇ ਜਿਹੜਾ ਇਸ ਖੇਡ ਦੇ ਵਿੱਚ ਪ੍ਰਭੂ ਦੇ ਨਾਮ ਦੀ ਕਮਾਈ ਕਰਕੇ ਜਾਂਦਾ, ਪ੍ਰਭੂ ਦੇ ਨਾਮ ਨੂੰ ਜਪ ਲੈਂਦਾ, ਉਹ ਇਸ ਸੰਸਾਰ ਦੇ ਵਿੱਚੋਂ ਲਾਹਾ ਖੱਟ ਕੇ ਜਾਂਦਾ। ਜਿਹੜਾ ਲਾਹਾ ਖੱਟ ਕੇ ਜਾਂਦਾ, ਸਤਿਗੁਰੂ ਗਰੰਟੀ ਦਿੰਦੇ ਆ, ਇਹਾਂ ਖਾਟ ਚਲੋ ਹਰ ਲਾਹਾ ਅੱਗੇ ਵਸਣ ਸੁਹੇਲਾ। ਅਤੇ ਲਾਹਾ ਕੀ ਆ? ਹਰ ਰਾਮ ਨਾਮ ਜਪ ਲਾਹਾ, ਭਜੋ ਗੋਬਿੰਦ ਭੁੱਲ ਮਤ ਜਾਹੋ, ਮਾਨਸ ਜਨਮ ਦਾ ਇਹੀ ਲਾਭ। ਅਸਲੀ ਨਾਮ ਜਪਣਾ ਹੀ ਪ੍ਰਭੂ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦਾ ਹੀ ਲਾਹਾ ਹੈ। ਤਾਂ ਤਾਂ ਸਤਿਗੁਰੂ ਕਹਿੰਦੇ ਹਰ ਜਿਉ ਕਿਰਪਾ ਕਰੋ ਗੁਰ ਮੇਲੋ ਤਾਂ ਹਰ ਨਾਮ ਸਮਾਣਾ। ਜਿੰਨਾ ਚਿਰ ਗੁਰੂ ਦੀ ਸ਼ਰਨ ਪ੍ਰਾਪਤ ਨਹੀਂ ਕਰਦਾ ਮਨੁੱਖ, ਉਨ੍ਹਾਂ ਚਿਰ ਹਿਰਦੇ ਵਿੱਚ ਨਾਮ ਨਹੀਂ ਟਿਕਦਾ। ਜਦੋਂ ਗੁਰੂ ਦੀ ਰਹਿਮਤ ਹੋ ਜਾਂਦੀ ਹੈ, ਫਿਰ ਸਤਿਗੁਰੂ ਕਹਿੰਦੇ ਰਾਮ ਰਾਮ ਸਭ ਕੋ ਕਹਿ, ਕਹਿਆ ਰਾਮ ਨਾ ਹੋਏ ਗੁਰਪ੍ਰਸਾਦੀ ਰਾਮ ਮਨ ਵਸੇ ਤਾਂ ਫਲ ਪਾਵੇ ਕੋਏ। ਆਹ ਸਾਰਾ ਯਤਨ ਜਿੰਨਾ ਵੀ ਆ, ਆਪਾਂ ਅੰਮ੍ਰਿਤ ਛਕਣਾ, ਬਾਣੀ ਪੜ੍ਹਨੀ ਆ, ਨਿਤਨੇਮ ਕਰਨਾ, ਪੰਜਾਂ ਰਹਿਤਾਂ ਦੇ ਧਾਰਨੀ ਬਣਨਾ, ਚੌਂ ਕਰੈਂਤਾਂ ਦਾ ਤਿਆਗ ਕਰਨਾ, ਸਤਸੰਗਤ ਕਰਨੀ ਹੈ, ਗੁਰੂ ਦੇ ਚਰਨਾਂ ਵਿੱਚ ਆਉਣਾ। ਇਹ ਕਿਸ ਕਰਕੇ ਆਉਣਾ? ਸਾਰਾ ਕਰਮ ਕਿਉਂ ਕਰਨਾ? ਤਾਂ ਜੋ ਸਾਡੇ ਹਿਰਦੇ ਵਿੱਚ ਪਰਮੇਸ਼ੁਰ ਦਾ ਨਾਮ ਟਿਕ ਜਾਵੇ ਔਰ ਅਸੀਂ ਨਾਮ ਦਾ ਲਾਹਾ ਪ੍ਰਾਪਤ ਕਰ ਸਕੀਏ। ਤਾਂ ਤਾਂ ਸਤਿਗੁਰੂ ਕਹਿੰਦੇ ਇਹ ਅਮੋਲਕ ਵਸਤੂ ਹੈ, ਇਹ ਪ੍ਰਭੂ ਦੇ ਹੱਥ ਹੈ, ਜਿਸ ਨੂੰ ਕਿਰਪਾ ਕਰਕੇ ਪਰਮੇਸ਼ੁਰ ਦਿੰਦਾ ਉਸ ਨੂੰ ਇਹ ਦਾਤ ਪ੍ਰਾਪਤ ਹੁੰਦੀ ਹੈ। ਪਰ ਆਹ ਜੋ ਕੁਛ ਆਪਾਂ ਯਤਨ ਕਰਨਾ ਪ੍ਰਭੂ ਦੀ ਕਿਰਪਾ ਦੇ ਪਾਤਰ ਵਾਸਤੇ ਬਣਨ ਵਾਸਤੇ ਕਰਨਾ, ਜਿਹੜਾ ਇਸ ਮਾਰਗ ਦਾ ਧਾਰਨੀ ਬਣ ਜਾਂਦਾ, ਇੱਕ ਦਿਨ ਪ੍ਰਭੂ ਰਹਿਮਤ ਕਰਕੇ ਬਖਸ਼ਿਸ਼ ਕਰਕੇ ਉਹਦੇ ਉੱਤੇ ਮਿਹਰ ਕਰ ਦਿੰਦਾ, ਉਹਦੇ ਉੱਤੇ ਰਹਿਮਤਾਂ ਦਾ ਮੀਂਹ ਬਰਸਾ ਦਿੰਦਾ। ਜਦੋਂ ਗੁਰੂ ਦੀ ਰਹਿਮਤ ਹੋ ਜਾਂਦੀ ਆ, ਫਿਰ ਆਪਾਂ ਰੋਜ਼ ਪੜ੍ਹਦੇ ਹੀ ਹਾਂ ਕਿ ਜਿਸ ਨੂੰ ਇਹ ਦਾਤਾਂ ਪ੍ਰਾਪਤ ਹੋ ਜਾਂਦੀਆਂ, ਫਿਰ ਸਤਿਗੁਰੂ ਕਹਿੰਦੇ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ। ਪਰ ਨਦਰ ਦੀ ਪ੍ਰਾਪਤੀ ਵਾਸਤੇ ਯਤਨ ਕਰਨਾ ਚਾਹੀਦਾ, ਜਿਵੇਂ ਮਾਂ ਬਾਪ ਦੇ ਹੁਕਮ ਰਜਾਈ ਹੋ ਕੇ ਜਿਹੜਾ ਬੱਚਾ ਚੱਲਦਾ ਉਹਦੇ ਉੱਤੇ ਮਾਂ ਬਾਪ ਦੀ ਕਿਰਪਾ ਹੋ ਜਾਂਦੀ ਆ। ਜੇ ਕਿਸੇ ਨੇ ਮਿੱਤਰ ਦੋਸਤੀ ਖੁਸ਼ੀ ਲੈਣੀ ਆ, ਉਹਦੇ ਹੁਕਮ ਅਨੁਸਾਰ ਚੱਲਣਾ ਪੈਂਦਾ। ਇਸੇ ਪ੍ਰਕਾਰ ਜੇ ਆਪਾਂ ਗੁਰੂ ਦੀ ਕਿਰਪਾ ਦੇ ਪਾਤਰ ਬਣਨਾ, ਫਿਰ ਉਹੀ ਨੇਮ ਇੱਥੇ ਲਾਗੂ ਹੋਵੇਗਾ, ਗੁਰ ਕਹਿਆ ਸਾਕਾਰ ਕਮਾਵੋ ਦੇ ਧਾਰਨੀ ਬਣਨਾ ਪਵੇਗਾ, ਗੁਰਸਿੱਖ ਮੀਤ ਚੱਲੋ ਗੁਰਚਾਲੀ ਦੇ ਅਨੁਸਾਰ ਚੱਲਣਾ ਪਵੇਗਾ। ਗੁਰੂ ਬਖਸ਼ਿਸ਼ ਕਰਕੇ ਲੋਕ ਪ੍ਰਲੋਕ ਦੀਆਂ ਦਾਤਾਂ ਦੇ ਦੇਵੇਗਾ ਔਰ ਜਿਹੜੀਆਂ ਦਾਤਾਂ ਨੂੰ ਦੱਸਿਆ ਨਹੀਂ ਜਾ ਸਕਦਾ, ਜਿਉਂ ਗੁੰਗੇ ਕੀ ਮਠਿਆਈ ਸਤਿਗੁਰਾਂ ਨੇ ਲਿਖਣਾ ਕੀਤਾ। ਜਿਸ ਨੂੰ ਇਹ ਦਾਤ ਪ੍ਰਾਪਤ ਹੋ ਜਾਂਦੀ ਆ ਉਹ ਦੱਸ ਨਹੀਂ ਸਕਦਾ। ਜਿਵੇਂ ਬਾਬਾ ਕਬੀਰ ਜੀ ਨੂੰ ਪੁੱਛਣਾ ਕੀਤਾ, ਬਾਬਾ ਕਬੀਰ ਜੀ ਤੁਸੀਂ ਕਹਿੰਦੇ ਹੋ ਚਰਨ ਕਮਲ ਦੀ ਮੌਤ ਦਾ ਬਹੁਤ ਵੱਡਾ ਰਸ ਹੈ, ਆਪ ਕਿਰਪਾ ਕਰਕੇ ਦੱਸੋ ਕਿੰਨਾ ਕੁ ਵੱਡਾ ਰਸ ਹੈ। ਉਹਨਾਂ ਨੇ ਇਨਕਾਰ ਕਰ ਦਿੱਤਾ, ਕਹਿਣ ਲੱਗੇ ਦੱਸਿਆ ਨਹੀਂ ਜਾ ਸਕਦਾ। ਜੇ ਤੁਹਾਨੂੰ ਇਸ ਸੁੱਖ ਨੂੰ ਮਾਨਣ ਦੀ ਚਾਹਨਾ ਹੈ, ਫਿਰ ਇਸ ਮਾਰਗ ਦੇ ਧਾਰਨੀ ਬਣ ਜਾਵੋ, ਫਿਰ ਤੁਹਾਨੂੰ ਇਹ ਦਾਤਾਂ ਮਿਲ ਜਾਣਗੀਆਂ, ਤੁਸੀਂ ਵੀ ਦੱਸ ਨਹੀਂ ਸਕੋਗੇ। ਚਰਨ ਕਮਲ ਕੀ ਮੌਜ ਕਹੋ ਕਹੋ ਕੈਸੇ ਅਨੁਮਾਨ, ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ। ਔਰ ਜਿਸ ਨੂੰ ਇਹ ਦਾਤ ਮਿਲ ਜਾਂਦੀ ਹੈ, ਜਿਨ ਹਰ ਪਾਇਓ ਤਿਨੇ ਛਪਾਇਓ, ਕਹੋ ਕਬੀਰ ਸ਼ੂਸ਼ਾ ਘੱਟ ਬੋਲੇ, ਭਰਿਆ ਹੋਏ ਸੋ ਕਬ ਹੁਣਾ ਜੋ ਡੋਲਾ। ਜਿਹੜਾ ਨਾਮ ਰਸ ਦੇ ਨਾਲ ਭਰ ਜਾਂਦਾ ਉਹ ਤਾਂ ਫਿਰ ਜਿਵੇਂ ਸ਼ੂਮ ਤੁਹਾਨੂੰ ਸਾਂਭ ਕੇ ਰੱਖਦਾ, ਇਸ ਪ੍ਰਕਾਰ ਨਾਮ ਨੂੰ ਆਪਣੇ ਹਿਰਦੇ ਵਿੱਚ ਲੁਕੋ ਕੇ ਰੱਖਦਾ। ਪਰ ਸਤਿਗੁਰੂ ਕਹਿੰਦੇ ਇਹ ਵੀ ਨਹੀਂ ਸਮਝ ਲੈਣਾ ਕਿ ਉਸ ਪ੍ਰਭੂ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਦੇ ਪਿਆਰੇ ਨੂੰ ਜੋ ਦਾਤਾਂ ਪ੍ਰਾਪਤ ਹੋਈਆਂ ਉਹਨਾਂ ਦਾ ਪਤਾ ਨਹੀਂ ਲੱਗਦਾ। ਪਰ ਸਤਿਗੁਰੂ ਕਹਿੰਦੇ ਜਿਵੇਂ ਕੋਈ ਮਨੁੱਖ ਜਿਹਦੇ ਕੋਲ ਕੋਈ ਹੀਰਾ ਹੋਵੇ, ਰਤਨ ਹੋਵੇ, ਲੁਕਾਉਣ ਦਾ ਯਤਨ ਵੀ ਕਰੇ, ਗੁੱਝਾ ਲੱਦਮ ਲਾਲ ਮੱਥੇ ਹੀ ਪ੍ਰਗਟ ਥੀਆ, ਉਹਦੇ ਤੌਰ ਜਿਹੜੇ ਹਨ, ਉਹਦੇ ਚਿਹਰੇ ਦਾ ਰੂਪ ਰੰਗ ਹੈ ਉਹ ਹੀ ਬਦਲ ਜਾਂਦਾ। ਇਸੇ ਪ੍ਰਕਾਰ ਸਤਿਗੁਰੂ ਕਹਿੰਦੇ ਨਾਮ ਰੂਪੀ ਹੀਰਾ, ਨਾਮ ਰੂਪੀ ਰਤਨ ਜਿਹੜਾ, ਰਤਨ ਲੁਕਾਇਆ ਲੁਕੈ ਨਾਹੀਂ ਜੇ ਕੋ ਰੱਖਿਆ ਲੁਕਾਏ। ਅਖੀਰਲੀਆਂ ਪੰਕਤੀਆਂ ਵੀ ਸਾਹਿਬਾਂ ਨੇ ਫਰਮਾਨ ਕੀਤਾ, ਸਭ ਕੁਛ ਤੇਰਾ ਤੂੰ ਅੰਤਰ ਜਾਮੀ, ਤੂੰ ਸਭ ਨਾ ਕਾ ਪ੍ਰਭ ਸੋਈ। ਹੇ ਮਾਲਕ ਸਾਰਾ ਸੰਸਾਰ ਤੇਰਾ, ਤੂੰ ਅੰਤਰ ਜਾਮੀ ਆ, ਤੂੰ ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣ ਦੀ ਸਮਰੱਥਾ ਰੱਖਦਾ ਹੈ। ਤੂੰ ਤਾਂ ਬਿਨ ਬੋਲਿਆਂ ਸਭ ਕੁਛ ਜਾਣਦਾ, ਬਿਨਾਂ ਬੋਲਣ ਤੋਂ ਹੀ ਸਾਡੇ ਅੰਦਰ ਦੀ ਵਿਰਥਾ ਨੂੰ ਜਾਣਦਾ। ਪਰ ਦਾਤਾਰ ਸਤਿਗੁਰੂ ਜਿਸ ਨੂੰ ਦਾਤ ਕਰੇ ਸੋ ਪਾਏ, ਜਨ ਨਾਨਕ ਅਵਰ ਨਾ ਕੋਈ। ਹੇ ਮਾਲਕ, ਜਿਵੇਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਫਰਮਾਨ ਕੀਤਾ, ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁੱਟਿਆ ਸੰਸਾਰ, ਸਾਰਾ ਕੁਛ ਗੁਰਸਿੱਖ ਨੇ ਕਰਨਾ, ਨਾਮ ਵੀ ਜਗਣਾ ਜਪਣਾ, ਰਹਿਤ ਵੀ ਰੱਖਣੀ ਹੈ, ਜਪ ਵੀ ਕਰਨਾ ਔਰ ਹੱਠ ਵੀ ਕਰਨਾ, ਤਪ ਵੀ ਸਾਧਣਾ, ਭਾਵ ਅੰਮ੍ਰਿਤ ਵੇਲੇ ਉੱਠ ਕੇ ਨੀਂਦਰੇ ਨਾਲ ਲੜਨਾ ਵੀ ਹੈ ਔਰ ਇਸੇ ਪ੍ਰਕਾਰ ਪ੍ਰਭੂ ਦੇ ਨਾਮ ਦੀ ਕਮਾਈ ਵੀ ਕਰਨੀ ਆ। ਸਾਰਾ ਕੁਛ ਕਰਨ ਤੋਂ ਉਪਰੰਤ ਫਿਰ ਪੁਕਾਰ ਕਰਨੀ ਆ, ਮਾਲਕ ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ, ਕਹੋ ਨਾਨਕ ਹਮ ਨੀਚ ਕਰਮਾ, ਸਰਣ ਪਰੇ ਕੀ ਰਾਖੋ ਸਰਮਾ। ਕਿਉਂਕਿ ਥੋੜ੍ਹਾ ਜਿੰਨਾ ਵੀ ਇਸ ਕੀਤੇ ਹੋਏ ਨਾਮ ਜਪੇ ਦਾ ਪੜ੍ਹੀ ਹੋਈ ਬਾਣੀ ਦਾ ਮਨ ਵਿੱਚ ਹੰਕਾਰ ਆ ਗਿਆ, ਉਸੇ ਵੇਲੇ ਸਾਰਾ ਕੀਤਾ ਹੋਇਆ ਕਰਮ ਜਿਹੜਾ ਹੈ ਧਾਰਮਿਕ ਉਹ ਸਾਰਾ ਨਿਸ਼ਫਲ ਚਲਿਆ ਜਾਂਦਾ। ਕਿਉਂਕਿ ਗੁਰਸਿੱਖੀ ਬਾਰੀਕ ਹੈ ਖੰਡੇ ਧਾਰ, ਗਲੀ ਅਤ ਭੀੜੀ, ਇੱਥੇ ਟਿਕੇ ਨਾ ਭੁਣਹਣਾ, ਚੱਲ ਨਾ ਸਕੇ ਉੱਪਰ ਕੀੜੀ। ਇੱਕ ਮੱਛਰ ਜਿੰਨੀ ਵੀ ਹੋਂ ਹੰਗਤਾ ਜਿਹੜੀ ਹੈ ਉਹ ਗੁਰੂ ਦੇ ਦਰ ਵਿੱਚ ਪ੍ਰਵਾਨ ਨਹੀਂ ਹੁੰਦੀ, ਕਿਉਂਕਿ ਹਰ ਜੂ ਹੰਕਾਰ ਨਾ ਭਾਵੀ ਵੇਦ ਕੂਕ ਸੁਣਾਵੈ। ਜਿੱਥੇ ਹੰਕਾਰ ਆ ਜਾਂਦਾ ਉੱਥੇ ਨਾਮ ਨਹੀਂ ਟਿਕਦਾ। ਹਾ ਔਰ ਹੋਮੈ ਨਾਵੈ ਨਾਲ ਵਿਰੋਧ ਹੈ, ਦੋਏ ਨਾ ਵਸੇ ਇੱਕ ਠਾਏ। ਇਸ ਕਰਕੇ ਹਮੇਸ਼ਾ ਯਤਨ ਕਰਦਿਆਂ ਹੋਇਆਂ ਗੁਰੂ ਦੀ ਦਾਤ ਉੱਤੇ ਭਰੋਸਾ ਰੱਖਦੇ ਹੋਏ ਗੁਰੂ ਦੇ ਚਰਨਾਂ ਵਿੱਚ ਪੁਕਾਰਨਾ ਹੈ, ਕਿਰਪਾ ਕਰੋ ਦਾਤਾਰ, ਸਤਿਗੁਰੂ ਰਹਿਮਤ ਕਰੋ, ਮਿਹਰ ਕਰੋ, ਬਖਸ਼ਿਸ਼ ਕਰੋ, ਆਪਣੇ ਚਰਨਾਂ ਦੇ ਨਾਲ ਜੋੜੀ ਰੱਖੋ। ਗੁਰੂ ਮਹਾਰਾਜ ਰਹਿਮਤ ਕਰਨ ਜੋ ਪਾਵਨ ਪਵਿੱਤਰ ਉਪਦੇਸ਼ ਗੁਰੂ ਰਾਮਦਾਸ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਸਾਡੇ ਹਿਰਦੇ ਵਿੱਚ ਵਸੇ, ਅਸੀਂ ਵੀ ਇਸ ਮਾਰਗ ਦੇ ਧਾਰਨੀ ਬਣ ਜਾਈਏ ਤਾਂ ਜੋ ਸਾਨੂੰ ਵੀ ਕੋਈ ਨਾਮ ਦਾ ਰਸ ਨਾਮ ਦਾ ਕਿਣਕਾ ਸਾਡੇ ਅੰਦਰ ਵੱਸ ਜਾਵੇ, ਸਾਡਾ ਵੀ ਇਸ ਸੰਸਾਰ ਵਿੱਚ ਆਉਣਾ ਸਫਲ ਹੋ ਜਾਵੇ ਅਤੇ ਅਸੀਂ ਵੀ ਪੁਕਾਰ ਕੇ ਕਹਿ ਦਈਏ ਸਫਲ ਸਫਲ ਪਈ ਸਫਲ ਯਾਤਰਾ, ਆਵਣ ਜਾਣ ਰਹੇ ਮਿਲੇ ਸਾਧਾ ਦੀ ਦਾਤ ਸਾਨੂੰ ਮਿਲ ਜਾਵੇ। ਆਖਰੀ ਪੰਕਤੀਆਂ ਨੂੰ ਦੁਹਰਾ ਕੇ ਗੁਰੂ ਚਰਨਾਂ ਵਿੱਚੋਂ ਖਿਮਾ ਮੰਗੀਏ। ਗੁਰਦੇਵ ਗੁਰੂ ਰਾਮਦਾਸ ਜੀ ਨੇ ਕੀ ਹੁਕਮ ਕੀਤਾ ਹੈ, ਸਭ ਕੁਛ ਤੇਰਾ ਤੂੰ ਅੰਤਰ ਜਾਮੀ, ਤੂੰ ਸਭਨਾ ਕਾ ਪ੍ਰਭ ਸੋਈ, ਜਿਸਨੂੰ ਦਾਤ ਕਰੇ ਸੋ ਪਾਏ, ਜਨ ਨਾਨਕ ਅਵਰ ਨਾ ਕੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਲੋਕ ਪਾਵਨ ਗੁਰੂ ਬਾਣੀ ਪਿਤਾ ਮਾਤਾ ਤਰਤ ਮਹਾਂ ਦਿਵਸ ਵਾਦ ਵਿਦਾਈ ਦਾ ਖੇਲਾ ਸਗਲ ਜਗ ਚਲਿਆ ਜਾਂਦਾ ਦੂਰ ਕਰਨੀ ਆਪਣੀ ਕੇ ਨੇੜਾ ਕੇ ਦੂਰ ਜਿੰਨੀ ਨਾਮ ਤੇ ਆਇਆ ਗਹਿਣ ਸ਼ਕਤ ਖਾਲ ਨਾਨਕ ਨੇ ਕੁਝ ਲੈ ਕੇ ਦੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਸਤਨਾਮ।